ਪਿਸ਼ਾਵਰ, ਕੋਹਾਟ, ਬੰਨੂ, ਡੇਰਾ ਇਸਮਾਇਲ ਖਾਨ, ਮੁਲਤਾਨ, ਨੌਸ਼ਹਿਰਾ, ਹਰੀਪੁਰ, ਰਾਵਲਪਿੰਡੀ, ਕੋਹਮਰੀ, ਕਨੋਹਾ, ਤਰਨ ਤਾਰਨ, ਸੰਗਰੂਰ ਹੁੰਦੇ ਹੋਏ ਮਸਤੂਆਣਾ ਸਾਹਿਬ ਆਏ। ਪਿਸ਼ਾਵਰ ਪੁੱਜਣ ਪਰ ਸਾਰੇ ਸ਼ਹਿਰ ਸਦਰ ਅਤੇ ਇਲਾਕੇ ਵਿੱਚ ਖਬਰ ਫੈਲ ਗਈ। ਦੋਵੇਂ ਸਮੇਂ ਦੀਵਾਨ ਸਜਦੇ, ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲਿਆ, ਅਨੇਕਾਂ ਜੀਵਾਂ ਦਾ ਅੰਮ੍ਰਿਤ ਛੱਕ ਕੇ ਉਧਾਰ ਹੋਇਆ। ਭਰੇ ਦੀਵਾਨ ਵਿੱਚ ਅਪੀਲ ਕਰਨੀ ਆਪ ਗੁਰ ਸ਼ਬਦ ਦੀ ਹੇਠੀ ਅਤੇ ਮੋਹ ਮਾਇਆ ਦੀ ਗੁਲਾਮੀ ਸਮਝਦੇ। ਫਿਰ ਪੜ੍ਹਦਾ ਜੀ, ਭਰੇ ਦੀਵਾਨ ਵਿੱਚ ਅਪੀਲ ਕਰਨੀ ਆਪ ਗੁਰ ਸ਼ਬਦ ਦੀ ਹੇਠੀ ਅਤੇ ਮੋਹ ਮਾਇਆ ਦੀ ਗੁਲਾਮੀ ਸਮਝਦੇ। ਸੱਚ ਹੈ ਮਾਨ ਮੋਹ ਦੋਨੋਂ ਕਉ ਪਰ ਹਰਿ ਗੋਬਿੰਦ ਕੇ ਗੁਣ ਗਾਵੈ, ਕਹੁ ਨਾਨਕ ਇਹ ਬਿਧ ਕੋ ਪ੍ਰਾਣੀ ਜੀਵਨ ਮੁਕਤ ਕਹਾਵੈ। ਸੇਠ ਰਤਨ ਸਿੰਘ ਜੀ ਆ ਕੇ ਆਪ ਜੀ ਨੂੰ ਜਥੇ ਸਮੇਤ ਕੁਹਾਟ ਲਈ ਟਾਂਗਿਆਂ ਤੇ ਟੁਰ ਪਏ। ਪਿਸ਼ਾਵਰ ਤੋਂ 13 ਮੀਲ ਦੂਰ ਮਤੰਨੀ ਥਾਣੇ ਤੋਂ ਸੜਕ ਆਕੀ ਇਲਾਕੇ ਵਿੱਚੋਂ ਲੰਘਦੀ ਹੈ। ਇਸ ਪਹਾੜੀ ਇਲਾਕੇ ਵਿੱਚ ਪਾਣੀ ਦੀ ਬਹੁਤ ਕਮੀ ਰਹਿੰਦੀ ਹੈ, ਖੂਹ ਲੱਗ ਨਹੀਂ ਸਕਦਾ, ਚੱਪੜਾਂ ਦਾ ਹੀ ਪਾਣੀ ਪੀਂਦੇ ਹਨ। ਉਸ ਸਾਲ ਬਰਸਾਤ ਨਾ ਹੋਣ ਕਰਕੇ ਪਾਣੀ ਦੀ ਬਹੁਤ ਤੰਗੀ ਸੀ ਅਤੇ ਲੋਕ ਡੰਗਰ ਸਭ ਦੁਖੀ ਸਨ। ਜਦੋਂ ਆਪ ਗੜੀ ਸਹਾਬੁਦੀਨ ਪਾਸੋਂ ਲੰਘ ਰਹੇ ਸਨ ਤਾਂ ਟਾਂਗੇ ਚੜ੍ਹਾਈ ਕਰਕੇ ਹੌਲੀ ਹੌਲੀ ਚੱਲ ਰਹੇ ਸਨ। ਅੱਗੋਂ 4 ਪਠਾਨ ਆ ਰਹੇ ਸਨ। ਉਹਨਾਂ ਨੇ ਸੰਤ ਜੀ ਦਾ ਨੂਰਾਨੀ ਚਿਹਰਾ ਵੇਖ ਕੇ ਘੋੜੇ ਦੀ ਵਾਂਗ ਫੜ ਲਈ ਤੇ ਤਰਲਾ ਮਾਰਿਆ ਤੇ ਅਰਜ ਕੀਤੀ, ਵਾਸਤੇ ਖੁਦਾ ਦੇ ਬਾਰਿਸ਼ ਬਖਸੋ, ਵਾਸਤੇ ਖੁਦਾ ਦੇ ਬਾਰਿਸ਼ ਬਖਸੋ। ਸੰਤ ਜੀ ਮਹਾਰਾਜ ਨੇ ਹੱਸ ਕੇ ਕਿਹਾ, ਬਾਰਿਸ਼ ਤਾਂ ਖੁਦਾ ਦੇ ਵਸ ਹੈ, ਅਸੀਂ ਤਾਂ ਉਸਦੇ ਬੰਦੇ ਹਾਂ। ਪਠਾਨਾਂ ਨੇ ਬੜੇ ਅਦਬ ਨਾਲ ਆਖਿਆ, ਤੂੰ ਖੁਦ ਖੁਦਾ ਦਾ ਨੂਰ ਹੈ, ਤੇਰੇ ਅਤੇ ਖੁਦਾ ਵਿੱਚ ਕੋਈ ਭੇਦ ਨਹੀਂ, ਸਾਨੂੰ ਨਾ ਤਰਸਾਓ, ਅਸੀਂ ਬਹੁਤ ਦੁਖੀ ਹਾਂ। ਇਹਨਾਂ ਦੀ ਦਰਦ ਭਰੀ ਪੁਕਾਰ ਕਰਕੇ ਸੰਤ ਜੀ ਟਾਂਗੇ ਤੋਂ ਉਤਰ ਪਏ। ਰਾਤ ਲਈ ਆਸਨ ਇਸੇ ਨਗਰ ਕੀਤਾ। ਸੰਤ ਜੀ ਨੇ ਜਥੇ ਸਮੇਤ ਸ਼ਬਦ ਕੀਰਤਨ ਆਰੰਭ ਕੀਤਾ। ਬਹੁਤ ਸਾਰੇ ਪਠਾਨ ਤੇ ਉਹਨਾਂ ਦੇ ਬਾਲ ਬੱਚੇ ਇਕੱਠੇ ਹੋ ਗਏ। ਕੀਰਤਨ ਦਾ ਇੱਕ ਖਾਸ ਇਲਾਹੀ ਰੰਗ ਬਣਿਆ। ਅਸਮਾਨ ਉੱਪਰ ਬੱਦਲ ਨਜ਼ਰ ਆਉਣ ਲੱਗ ਪਏ। ਰਹਿਰਾਜ ਸਾਹਿਬ ਦਾ ਪਾਠ ਹੋਇਆ। ਅਰਦਾਸ ਹੋਣ ਦੀ ਦੇਰ ਸੀ ਕਿ ਬਾਰਿਸ਼ ਪੂਰੇ ਜ਼ੋਰ ਨਾਲ ਸ਼ੁਰੂ ਹੋ ਗਈ। 2 ਘੰਟੇ ਉਹ ਮੂਸਲਾਧਾਰ ਬਾਰਿਸ਼ ਹੋਈ ਕਿ ਸਾਰੇ ਜਲ ਥਲ ਹੋ ਗਿਆ। ਸਾਰੇ ਪਠਾਨ ਸੰਤ ਜੀ ਮਹਾਰਾਜ ਦੇ ਚਰਨੀ ਲੱਗੇ ਤੇ ਇੱਕ ਜਵਾਨ ਹੋ ਕੇ ਕਹਿਣ ਲੱਗੇ, ਤੂੰ ਖੁਦ ਖੁਦਾ ਦਾ ਮਾਲਕ, ਤੂੰ ਖੁਦਾ ਦਾ ਕਾਮਲ ਫਕੀਰ ਹੈ, ਤੇਰੇ ਤੇ ਖੁਦਾ ਵਿੱਚ ਕੋਈ ਫਰਕ ਨਹੀਂ, ਤੇਰੇ ਪਾਕ ਦੀਦਾਰ ਤੋਂ ਰੱਬੀ ਕਲਾਮ ਨੇ ਸਾਨੂੰ ਤਾਰ ਦਿੱਤਾ ਹੈ, ਤੇਰੇ ਪਾਕ ਦੀਦਾਰ ਨੇ ਤੇ ਰੱਬੀ ਕਲਾਮ ਨੇ ਸਾਨੂੰ ਤਾਰ ਦਿੱਤਾ ਹੈ। ਉਹਨਾਂ ਨੇ 2 ਹਿੰਦੂਆਂ ਪਾਸੋਂ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਕਾਨਾ ਸੀ, ਲੰਗਰ ਤਿਆਰ ਕਰਵਾ ਲਿਆ ਸੀ। ਸੋ ਸਭ ਛੱਕ ਕੇ ਬਿਰਾਜ ਗਏ। ਸਵੇਰੇ ਸੂਰ ਚੜ੍ਹਨ ਤੋਂ ਪਹਿਲਾਂ ਹੀ ਆਸਾ ਦੀ ਵਾਰ ਦਾ ਭੋਗ ਪਾ ਕੇ ਜਲ ਪਾਣੀ ਛੱਕ ਕੇ ਕੋਹਾਟ ਵੱਲ ਚੱਲ ਪਏ। ਸ਼ਾਮ ਕੋਹਾਟ ਅੱਪੜ ਕੇ ਕੋਠੀ ਨੰਬਰ 2 ਵਿੱਚ ਡੇਰਾ ਕੀਤਾ। ਸਵੇਰੇ ਦਾ ਦੀਵਾਨ ਪੰਚਾਇਤੀ ਗੁਰਦੁਆਰੇ ਤੇ ਸ਼ਾਮ ਦਾ ਛੱਜੂ ਦੇ ਕੋਠੇ ਤੇ ਸਜਦਾ। ਇੱਕ ਦਿਨ ਦੇ ਵਕਤ ਸੰਤ ਮਹਾਰਾਜ ਤੋਵੀ ਨਦੀ ਦੇ ਕਿਨਾਰੇ ਇੱਕ ਗੁਫਾ ਵਿੱਚ ਰਹਿੰਦੇ। ਬਸੰਤ ਪੰਚਮੀ ਦਾ ਮੇਲਾ ਨਦੀ ਦੇ ਕਿਨਾਰੇ ਮਨਾਇਆ ਗਿਆ। ਸ਼ਬਦ ਕੀਰਤਨ ਹੋਇਆ ਤੇ ਅਤੁੱਟ ਲੰਗਰ ਵਰਤਿਆ। ਇਸ ਨਦੀ ਦੇ ਕਿਨਾਰੇ ਫਿਰ ਹਰ ਸਾਲ ਬਸੰਤ ਪੰਚਮੀ ਸੰਗਤ ਮਨਾਉਣ ਲਈ ਚੱਲੀ ਆ ਰਹੀ ਹੈ। ਸੰਤ ਜੀ 1.25 ਮਹੀਨਾ ਇੱਥੇ ਰਹੇ। ਭਾਈ ਸੁੱਧ ਸਿੰਘ ਪ੍ਰਧਾਨ ਸਿੰਘ ਜੀ ਸਰਗੋਧੇ ਵਾਲਿਆਂ ਦਾ ਇਸ ਵਕਤ ਚੰਗਾ ਗੁਰਮੁਖ ਪ੍ਰਸਿੱਧ ਰਾਗੀ ਜਥਾ ਹੈ। ਭਾਈ ਸੁੱਧ ਸਿੰਘ ਜੀ ਨੂੰ ਕੋਹਾਟ ਸੰਤ ਮਹਾਰਾਜ ਦੇ ਪਹਿਲੀ ਵਾਰੀ ਦਰਸ਼ਨ ਹੋਏ। ਆਪ ਲਿਖਦੇ ਹਨ, ਸੰਤ ਮਹਾਰਾਜ ਦਾ ਆਪਣਾ ਪ੍ਰੋਗਰਾਮ ਰਾਤ ਨੂੰ 1 ਵਜੇ ਉੱਠਣ ਦਾ ਸੀ। ਉਹਨਾਂ ਦੀ ਆਤਮਕ ਗਤੀ ਦਾ ਭੇਦ ਕਥਨ ਤੋਂ ਬਾਹਰ ਹੈ, ਪਰ ਉਹਨਾਂ ਦੇ ਰਸ ਪਿੰਨੇ ਨੈਣਾਂ ਵਿੱਚੋਂ ਆਤਮ ਰਸ ਦੀ ਫੁਹਾਰ ਹਰ ਸਮੇਂ ਬਰਸਦੀ ਰਹਿੰਦੀ ਸੀ। ਮਧੁਰ ਬਚਨਾਂ ਵਿੱਚ ਕੋਈ ਐਸਾ ਸਵਾਦ ਸੀ ਕਿ ਚਿੱਤ ਮੋਹਿਆ ਜਾਂਦਾ ਸੀ ਤੇ ਮਨ ਪਿੰਗਲਾ ਹੋ ਕੇ ਚਰਨ ਕਮਲਾਂ ਵਿੱਚ ਜੁੜ ਜਾਂਦਾ ਸੀ। ਬੇਅੰਤ ਸੰਗਤਾਂ ਤੇ ਸਤਸੰਗੀਆਂ ਨੇ ਇਹ ਰਸ ਮਾਣਿਆ। ਇਹ ਅੱਖਰ ਹਨ ਭਾਈ ਸੁੱਧ ਸਿੰਘ ਜੀ ਕੋਹਾਟ ਵਾਲਿਆਂ ਦੇ। ਕੋਹਾਟ ਤੋਂ ਸੰਤ ਜੀ ਸਮਾਨੇ ਗਏ। ਇੱਥੇ ਪਲਟਨ ਨੰਬਰ 15 ਦੇ ਸਿੱਖ ਸੂਬੇਦਾਰ ਗੁਰਦਿੱਤ ਸਿੰਘ ਕੋਲ 8 ਦਿਨ ਰਹੇ, ਸਮਾਨੇ ਤੋਂ ਟਲ ਗਏ। ਫਿਰ ਨਰਧਾਬ ਸਰਦਾਰ ਕਿਸ਼ਨ ਸਿੰਘ ਪਾਸ ਰਹੇ, ਕੁਹਾਟ ਤੋਂ ਬੰਨੂ ਦੀ ਸੰਗਤ ਆਪ ਜੀ ਨੂੰ ਬੰਨੂ ਲੈ ਆਈ। ਕੁਹਾਟ ਤੋਂ ਸੇਠ ਦਿਆਲ ਸਿੰਘ, ਸੇਠ ਸਾਧੂ ਸਿੰਘ, ਭਾਈ ਦਿਆਲ ਸਿੰਘ ਜੀ ਵੀ ਨਾਲ ਸਨ। ਬੰਨੂ ਸਵੇਰ ਦਾ ਦੀਵਾਨ ਭਾਈ ਰੂਪਾ ਜੀ ਦੇ ਗੁਰਦੁਆਰੇ ਅਤੇ ਸ਼ਾਮ ਦਾ ਫੌਜਾਂ ਵਿੱਚ ਸਜਦਾ। ਆਪ ਇੱਥੇ 1.25 ਮਹੀਨਾ ਰਹੇ, ਬਹੁਤ ਪ੍ਰੇਮੀਆਂ ਨੇ ਅੰਮ੍ਰਿਤ ਛਕਿਆ। ਡਾਕਟਰ ਕਰਤਾਰ ਸਿੰਘ ਜੀ ਸੁਪੁੱਤਰ ਚੌਧਰੀ ਸੁੰਦਰ ਸਿੰਘ, ਪੈਨਸ਼ਨਰ, ਕਹੂਟਾ, ਜ਼ਿਲ੍ਹਾ ਰਾਵਲਪਿੰਡੀ, ਜੋ ਇਸ ਵਕਤ ਨਿਰੰਕਾਰ ਮੈਡੀਕਲ ਹਾਲ ਸਦਰ ਬਾਜ਼ਾਰ ਰਾਵਲਪਿੰਡੀ ਦੇ ਮਾਲਕ ਹਨ, ਨੇ ਇਹ ਸਾਖੀ ਲਿਖ ਕੇ ਭੇਜੀ ਸੀ ਕਿ ਦਾਸ ਬੰਨੂ ਜੇਲ੍ਹ ਅਤੇ ਪੁਲਿਸ ਦੇ ਹਸਪਤਾਲ ਦਾ ਇੰਚਾਰਜ ਸੀ। ਜਦ ਸੰਤ ਜੀ ਬੰਨੂ ਪੁੱਜੇ ਤਦ ਸਰਦਾਰ ਬੁੱਧ ਸਿੰਘ ਜੀ ਠੇਕੇਦਾਰ ਇਹਨਾਂ ਦੇ ਨਾਲ ਸਨ। ਦਾਸ ਸੰਤ ਜੀ ਦਾ ਪੁਰਾਣਾ ਸੇਵਕ ਸੀ। ਦਾਸ ਨੂੰ ਸੰਤ ਜੀ ਨੇ ਹੁਕਮ ਕੀਤਾ ਕਿ ਗੁਰੂ ਸਾਗਰ ਸਾਹਿਬ ਮਸਤੂਆਣੀ ਦੀ ਸੇਵਾ ਕਰਨੀ ਹੈ। ਦਾਸ ਨੇ ਸੰਗਤ ਵਿੱਚ ਪ੍ਰੇਰਣਾ ਕੀਤੀ, ਸੋ ਪ੍ਰੇਮੀਆਂ ਨੇ ਖੁੱਲ੍ਹੇ ਦਿਲ ਅਰਦਾਸੇ ਕਰਾਏ ਅਤੇ 14,000 ਰੁਪਏ ਇਕੱਠੇ ਹੋ ਗਏ। ਦਾਸ ਨੇ ਪ੍ਰਸ਼ਾਦੇ ਵਾਸਤੇ ਅਰਜ਼ ਕੀਤੀ ਕਿ ਦਾਸ ਨੂੰ ਐਤਵਾਰ ਛੁੱਟੀ ਹੁੰਦੀ ਹੈ। ਸੰਤ ਜੀ ਨੇ ਫਰਮਾਇਆ ਕਿ ਐਤਵਾਰ ਸਰਦਾਰ ਹੇਤੂ ਸਿੰਘ ਡਿਪਟੀ ਕਮਿਸ਼ਨਰ ਦੇ ਘਰ ਪ੍ਰਸ਼ਾਦਾ ਹੈ, ਤੇਰੇ ਘਰ ਪ੍ਰਸ਼ਾਦੇ ਦੀ ਬਾਬਤ ਫਿਰ ਵੇਖਿਆ ਜਾਵੇਗਾ। ਦੂਜੇ ਦਿਨ ਸੋਮਵਾਰ ਦਾਸ ਸ਼ਾਮ ਦੇ 3 ਵਜੇ ਸੰਤ ਮਹਾਰਾਜ ਨੇ ਹੁਕਮ ਕਰ ਭੇਜਿਆ ਕਿ ਅੱਜ ਰਾਤ ਦਾ ਪ੍ਰਸ਼ਾਦਾ ਤੇਰੇ ਘਰ ਛਕਾਂਗੇ। ਦਾਸ ਨੇ ਆਪਣੀ ਸੁਪਤਨੀ ਲਕਸ਼ਮਣ ਕੌਰ ਨਾਲ ਸਲਾਹ ਕੀਤੀ ਤੇ ਪ੍ਰਸ਼ਾਦੇ ਦੀ ਤਿਆਰੀ ਸ਼ੁਰੂ ਕਰ ਦਿੱਤੀ। 7 ਵਜੇ ਤੱਕ ਕੇਵਲ 2 ਮਣ ਆਟਾ ਪੱਕਿਆ, ਕੜਾ ਪ੍ਰਸ਼ਾਦ, ਦਾਲ ਭਾਜੀ ਤਾਂ ਤਿਆਰ ਹੋ ਗਏ। 8:15 ਸੰਤ ਜੀ ਮਹਾਰਾਜ 500 ਸੰਗਤ ਸਮੇਤ ਸ਼ਬਦ ਪੜ੍ਹਦੇ ਪੁੱਜ ਗਏ। ਦਾਸ ਬਹੁਤ ਹੈਰਾਨ ਹੋਇਆ ਤੇ ਸੰਤ ਜੀ ਪਾਸ ਹੌਲੀ ਜਿਹੀ ਬੇਨਤੀ ਕੀਤੀ ਕਿ ਮਹਾਰਾਜ ਜੀ, ਪੂਰਾ ਆਟਾ ਹਾਲੇ ਨਹੀਂ ਪੱਕਿਆ, ਥੋੜ੍ਹੀ ਦੇਰ ਉਡੀਕ ਲਿਆ ਜਾਵੇ। ਸੰਤ ਜੀ ਮਹਾਰਾਜ ਨੇ ਫਰਮਾਇਆ, ਅਸੀਂ ਆਪ ਚੱਲ ਕੇ ਵੇਖਾਂਗੇ। ਸੰਤ ਜੀ ਰਸੋਈ ਵਿੱਚ ਆਏ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਇੱਕ ਇੱਕ ਬਾਲਟੀ ਕੜਾਹ ਪ੍ਰਸ਼ਾਦ, ਦਾਲ ਅਤੇ ਪ੍ਰਸ਼ਾਦਿਆਂ ਤੇ ਪੁੱਠੀ ਟਿਕਾ ਦਿੱਤੀ। ਹੁਕਮ ਕੀਤਾ ਕਿ ਲੰਗਰ ਵਰਤਾਉਣ ਸ਼ੁਰੂ ਕਰ ਦਿਓ। ਹੁਕਮ ਮੰਨ ਕੇ ਲੰਗਰ ਵਰਤਣਾ ਸ਼ੁਰੂ ਹੋ ਗਿਆ। ਆਈ ਸਾਰੀ ਸੰਗਤ ਨੇ, ਜੇਲ੍ਹ ਦੇ ਸਭ ਸਟਾਫ ਤੇ ਕੈਦੀਆਂ ਨੇ ਰੱਜ ਕੇ ਲੰਗਰ ਛਕਿਆ। ਸਾਰੀ ਰਾਤ ਤੇ ਅਗਲੇ ਦਿਨ ਤੱਕ ਲੰਗਰ ਵਰਤਦਾ ਰਿਹਾ, ਤੋਟ ਨਾ ਆਈ, ਗੁਰੂ ਦੀ ਦਾਤ ਸਵਾਈ ਹੀ ਰਹੀ। ਦੂਜੇ ਦਿਨ ਜਦ ਪੁੱਠੀਆਂ ਕੀਤੀਆਂ ਹੋਈਆਂ ਬਾਲਟੀਆਂ ਚੁੱਕੀਆਂ, ਤਦ ਸਾਰੇ ਭਾਂਡਿਆਂ ਵਿੱਚੋਂ ਥੋੜਾ ਥੋੜਾ ਪ੍ਰਸ਼ਾਦ ਬਾਕੀ ਨਿਕਲਿਆ। ਸੰਤ ਜੀ ਦੀ ਇਹ ਜ਼ਾਹਰੀ ਕਲਾ ਆਪਣੀ ਅੱਖੀਂ ਦਾਸ ਨੇ ਵੇਖੀ। ਸੰਤ ਜੀ ਦੀ ਇਹ ਜ਼ਾਹਰੀ ਕਲਾ ਆਪਣੇ ਅੱਖੀਂ ਵੇਖੀ। ਇਹ ਲਿਖ ਕੇ ਭੇਜਿਆ ਗਿਆ ਜੋ ਕਿ ਬੰਨੂ ਦੇ ਵਿੱਚ ਇਸ ਤਰੀਕੇ ਨਾਲ ਸਾਖੀ ਲਿਖੀ ਗਈ ਸੀ। ਬੰਨੂ ਤੋਂ ਆਪ ਡੇਰਾ ਇਸਮਾਇਲ ਖਾਨ ਗਏ, ਜਿੱਥੇ 40 ਦਿਨ ਰਹੇ। ਇੱਥੋਂ ਦੇ ਕੌਤਕ ਵਰਤੇ ਸੂਬੇਦਾਰ ਮੇਜਰ ਜਵਾਲਾ ਸਿੰਘ ਨੇ 45 ਸਿੱਖਾਂ ਨੂੰ ਹੁਕਮ ਦੇ ਦਿੱਤਾ ਕਿ ਸੰਤ ਜੀ ਦੇ ਦੀਵਾਨ ਵਿੱਚ ਕੋਈ ਫੌਜੀ ਨਾ ਜਾਓ। 8 ਦਿਨ ਪਿੱਛੋਂ ਉਸ ਹੰਕਾਰੀ ਸੂਬੇਦਾਰ ਮੇਜਰ ਪਾਸੋਂ ਐਸਾ ਕੋਈ ਕਸੂਰ ਹੋ ਗਿਆ ਕਿ ਉਹ 12 ਪੱਥਰੋਂ ਬਾਹਰ ਕੱਢਿਆ ਗਿਆ, ਨੌਕਰੀ ਗਈ ਤੇ ਪੈਨਸ਼ਨ ਵੀ ਨਾ ਲੈ ਸਕਿਆ। ਇੱਕ ਦਿਨ ਦਰਿਆ ਸਿੰਘ ਦੇ ਸਿੰਧ ਦੇ ਕਿਨਾਰੇ ਦੀਵਾਨ ਲੱਗਾ, ਬਹੁਤ ਸੰਗਤ ਦੂਰੋਂ ਨੇੜਿਓਂ ਆਈ। ਭੋਗ ਮਗਰੋਂ ਸੰਤ ਜੀ 12 ਸਾਥੀਆਂ ਸਮੇਤ ਛੋਟੀ ਕਿਸ਼ਤੀ, ਜਿਸ ਨੂੰ ਇੱਧਰ ਪਤੀਲਾ ਸੱਦਦੇ ਹਨ, ਵਿੱਚ ਦਰਿਆ ਦੀ ਸੈਰ ਕਰ ਰਹੇ ਸਨ ਕਿ ਤੂਫਾਨ ਆ ਗਿਆ ਤੇ ਕਿਸ਼ਤੀ ਵਿੱਚ ਪਾਣੀ ਪੈ ਗਿਆ। ਸਭ ਲੋਕ ਤੇ ਮਲਾਹ ਵੀ ਘਬਰਾ ਗਏ, ਪਰ ਸੰਤ ਜੀ ਅਡੋਲ ਬੈਠੇ ਰਹੇ। ਆਖਰ ਗੁਰੂ ਮੇਹਰ ਨਾਲ ਕਿਸ਼ਤੀ ਪਾਰ ਲੱਗ ਗਈ। ਮਲਾਹਾਂ ਨੇ ਚਰਨ ਫੜ ਲਏ ਤੇ ਹੱਥ ਜੋੜ ਕੇ ਅਰਜ਼ ਕੀਤੀ ਕਿ ਤੋ ਕਾਮਲ ਫਕੀਰ ਹੈ, ਤੇਰੇ ਪੈਰਾਂ ਦੀ ਖੈਰਤ, ਤੇਰੀ ਪੈਰਾਂ ਦੀ ਖਰਾਇਤ ਬੇੜੀ ਪਾਰ ਲੰਘ ਆਈ ਹੈ। ਸੰਤ ਜੀ, ਸਭ ਕੁਛ ਅੱਲਾਹ ਦੇ ਵੱਸ ਵਿੱਚ ਹੈ। ਮਲਾਹ ਬੋਲੇ, ਰੱਬ ਅਤੇ ਫਕੀਰ ਵਿੱਚ ਕੋਈ ਭੇਦ ਨਹੀਂ। ਦਰਿਆ ਤੋਂ ਪਾਰ 13 ਮੀਲ ਜਾ ਕੇ ਦਰਿਆ ਖਾਨ ਤੋਂ ਰੇਲ ਵਿੱਚ ਮੁਲਤਾਨ ਛਾਵਣੀ ਪੁੱਜੇ। ਆਪਣੇ ਸੇਵਕ ਭਾਈ ਮੱਲਾ ਸਿੰਘ ਪਾਸ ਠਹਿਰੇ। ਸੰਤ ਜੀ 40 ਕੁ ਦਿਨ ਇੱਥੇ ਰਹੇ। ਸ਼ਹਿਰ ਤੇ ਛਾਵਣੀ ਵਿੱਚ ਬਹੁਤ ਪ੍ਰਚਾਰ ਹੋਇਆ। ਸੰਤ ਜੀ ਨੌਸ਼ਹਿਰੇ ਆ ਗਏ। ਇੱਥੇ ਸਭ ਫੌਜਾਂ ਵਿੱਚ ਦੀਵਾਨ ਹੋਏ, ਪਰ 54 ਪਲਟਨ ਵਿੱਚ ਤਾਂ ਇੱਕ ਖਾਸ ਭਾਰੀ ਦੀਵਾਨ ਰੱਖਿਆ ਗਿਆ, ਜਿਸ ਵਿੱਚ ਕਰਨੈਲ ਗੈਸਲੀ ਖੁਦ ਆਇਆ। ਆਸਾ ਦੀ ਵਾਰ ਦੇ ਭੋਗ ਮਗਰੋਂ ਸੰਤ ਜੀ ਮਹਾਰਾਜ ਨੂੰ ਬੜੇ ਚਾਓ ਅਤੇ ਅਦਬ ਨਾਲ ਮਿਲਿਆ ਅਤੇ ਕਹਿਣ ਲੱਗਾ, ਹਮਕੋ ਬੜਾ ਫਖਰ ਹੈ, ਤੁਮ ਹਮਾਰੀ ਪਲਟਨ ਕਾ ਜਵਾਨ ਹੈ, ਹਮਾਰੇ ਪਾਸ ਰਹਿਤੇ ਤਬ ਬੜਾ ਓਡਾ ਪਾਤੇ, ਪਰ ਅਬ ਖੁਦਾ ਕੇ ਘਰ ਸੇ ਬੜਾ ਓਡਾ ਪਾਇਆ ਹੈ, ਬੜਾ ਓਡਾ ਪਾਇਆ ਹੈ। ਸੰਤ ਮਹਾਰਾਜ ਸਵਾ ਮਹੀਨਾ ਨੌਸ਼ਹਿਰੇ ਰਹੇ। ਕਰਨੈਲ ਗੈਸਲੀ ਦੀ ਮੰਗ ਪਰ ਜਰਨੈਲ ਨੌਸ਼ਹਿਰਾ ਬ੍ਰਿਗੇਡ ਨੇ ਛੁੱਟੀ ਕਰ ਦਿੱਤੀ। ਦਰਿਆ ਕਾਬਲ ਤੋਂ ਲੈ ਕੇ ਸਟੇਸ਼ਨ ਤੱਕ ਫੌਜੀ ਬੈਂਡ ਤੇ ਸਿਪਾਹੀ ਹੀ ਸਿਪਾਹੀ ਨਜ਼ਰ ਆਉਂਦੇ। ਪੂਰਨ ਪ੍ਰੇਮ ਨਾਲ ਸੰਗਤਾਂ ਨੇ ਆਪ ਜੀ ਨੂੰ ਪਿਸ਼ਾਵਰ ਦੀ ਗੱਡੀ ਵਿੱਚ ਬਿਠਾਇਆ। ਨੌਸ਼ਹਿਰਾ ਤੋਂ ਪਿਸ਼ਾਵਰ ਵਿੱਚ ਮਸਤੂਆਣਾ ਸਾਹਿਬ ਦੀ ਸੇਵਾ ਲਈ ਚੰਗੀ ਰਕਮ ਇਕੱਠੀ ਹੋਈ। ਪਿਸ਼ਾਵਰ ਤੋਂ ਹਰੀਪੁਰ ਆ ਕੇ ਕੁਛ ਚਿਰ ਠਹਿਰੇ ਤੇ ਉੱਥੋਂ ਰਾਵਲਪਿੰਡੀ ਆ ਕੇ ਮਲਕ ਮੋਹਨ ਸਿੰਘ ਦੇ ਮਕਾਨ ਵਿੱਚ ਡੇਰਾ ਕੀਤਾ। ਦੋਵੇਂ ਵਕਤ ਦੀਵਾਨ ਸਜਦਾ ਕੀਰਤਨ ਕਥਾ ਹੁੰਦੀ। ਉਸ ਸਮੇਂ ਟਿੱਕਾ ਰਿਪ ਦਮਨ ਸਿੰਘ ਜੀ, ਵਲੀ ਅਹਿਦ ਮਹਾਰਾਜਾ ਹੀਰਾ ਸਿੰਘ ਜੀ ਵਾਲੀਏ ਨਾਭਾ ਸ਼੍ਰੀ ਕਸ਼ਮੀਰ ਜਾਂਦੇ ਹੋਏ ਇੱਥੇ ਹੀ ਟਿਕੇ ਹੋਏ ਸਨ। ਆਪ ਦੋਵੇਂ ਵਕਤ ਦੀਵਾਨ ਵਿੱਚ ਹਾਜ਼ਰ ਹੁੰਦੇ। ਇੱਕ ਦਿਨ ਆਪ ਨੇ ਸੰਤ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ, ਮਾਲਵੇ ਦੇਸ਼ ਵਿੱਚ ਪ੍ਰਚਾਰ ਦੀ ਬੜੀ ਲੋੜ ਹੈ, ਆਪ ਉਸ ਇਲਾਕੇ ਵਿੱਚ ਕਿਰਪਾ ਕਰੋ। ਸੰਤ ਜੀ ਨੇ ਫਰਮਾਇਆ, ਅਸੀਂ ਉਸ ਇਲਾਕੇ ਵਿੱਚ ਖਾਲਸਾ ਜੀ ਦਾ ਇੱਕ ਕੇਂਦਰ ਰਚ ਰਹੇ ਹਾਂ। ਸਾਡਾ ਸੰਕਲਪ ਹੈ ਕਿ ਉੱਥੇ ਮਾਲਵੇ ਲਈ ਵਿੱਦਿਆ ਦੀ ਯੂਨੀਵਰਸਿਟੀ ਬਣੇ, ਫਿਰ ਸਹਿਜ ਸੁਭਾਅ ਮਾਲਵੇ ਵਿੱਚ ਬੜਾ ਪ੍ਰਚਾਰ ਹੋਵੇਗਾ, ਪਰ ਦੇਸ਼ ਮਾਇਆ ਵਿੱਚ ਕਮਜ਼ੋਰ ਹੈ। ਸੰਤ ਜੀ ਦਾ ਇਹ ਬਚਨ ਸੁਣ ਕੇ ਟਿੱਕਾ ਸਾਹਿਬ ਨੇ ਆਖਿਆ, ਆਪ ਮਾਲਵੇ ਤੇ ਕਿਰਪਾ ਕਰੋ, ਮਾਇਆ ਦੀ ਸੇਵਾ ਦਾਸ ਕਰੇਗਾ। ਇਹਨਾਂ ਦਿਨਾਂ ਵਿੱਚ ਹੀ ਸਰਦਾਰ ਸੇਵਾ ਰਾਮ ਸਿੰਘ ਤੇ ਇਹਨਾਂ ਦੇ ਪਿਤਾ ਲਾਲਾ ਗੁਰਦਾਸ ਅਤੇ ਭਾਈ ਗੋਬਿੰਦ ਦਾਸ ਨੇ ਅੰਮ੍ਰਿਤ ਛਕਿਆ। ਸਰਦਾਰ ਦੀ ਸੇਵਾ ਰਾਮ ਦੇ ਨਾਮ ਨਾਲ ਪ੍ਰਸਿੱਧ ਵਕੀਲ ਸਨ। ਇਹਨਾਂ ਨੇ ਪਹਿਲਾਂ ਦੋ ਵਾਰੀ ਅੰਮ੍ਰਿਤ ਛਕਣ ਤੋਂ ਨਾ ਕੀਤੀ ਸੀ, ਪਰ ਅੱਜ ਸੰਤ ਜੀ ਮਹਾਰਾਜ ਜੱਫੀ ਵਿੱਚ ਲੈ ਕੇ ਪ੍ਰੇਮ ਨਾਲ ਕਿਹਾ, ਭਾਈ ਅੱਜ ਤੂੰ ਅੰਮ੍ਰਿਤ ਛੱਕ ਹੀ ਲੈ। ਗਲੇ ਲਾਉਂਦਿਆਂ ਹੀ ਭਾਈ ਸੇਵਾ ਰਾਮ ਜੀ ਦੇ ਖਿਆਲ ਬਦਲ ਗਏ। ਇਸ ਨੇ ਕਿਹਾ ਸੱਤ ਬਚਨ। ਉਸੇ ਵਕਤ ਬਾਟਾ ਤਿਆਰ ਹੋ ਕੇ ਅੰਮ੍ਰਿਤ ਪ੍ਰਚਾਰ ਹੋਇਆ। ਸੰਤ ਮਹਾਰਾਜ ਨੇ ਅੰਮ੍ਰਿਤ ਉੱਤੇ ਲੈਕਚਰ ਕਰਨ ਦਾ ਭਾਈ ਸੇਵਾ ਰਾਮ ਸਿੰਘ ਜੀ ਨੂੰ ਹੁਕਮ ਕੀਤਾ। ਉਹ 40 ਮਿੰਟ ਬੋਲੇ। ਸੰਗਤ ਪਰ ਬਹੁਤ ਅਸਰ ਹੋਇਆ। ਸਭ ਕਹਿੰਦੇ ਸਨ ਕਿ ਸੰਤ ਮਹਾਰਾਜ ਜੀ ਪ੍ਰੇਰਕ ਹੋ ਕੇ ਸੇਵਾ ਰਾਮ ਸਿੰਘ ਵਿੱਚ ਬੋਲ ਰਹੇ ਹਨ। ਰਾਵਲਪਿੰਡੀ ਤੋਂ ਸੰਤ ਮਹਾਰਾਜ ਜੀ ਕੋਮਰੀ ਗਏ ਤੇ ਉੱਥੋਂ ਕਨੋਹੇ ਆ ਕੇ ਕੁਛ ਦਿਨ ਆਰਾਮ ਕੀਤਾ। ਇੱਥੇ ਹੀ ਕਈ ਥਾਵਾਂ ਦੀ ਸੰਗਤ ਦਰਸ਼ਨ ਲਈ ਆਉਣ ਲੱਗ ਪਈ। ਜਦੋਂ ਸਰਦਾਰ ਸੇਵਾ ਰਾਮ ਸਿੰਘ ਜੀ ਸਾਥੀਆਂ ਸਮੇਤ ਕੱਲਰ ਤੋਂ ਟੁਰੇ ਤਾਂ ਬਾਰਿਸ਼ ਬਹੁਤ ਸੀ, ਪਰ ਟੁਰੀ ਗਏ। ਰਸਤਾ ਭੁੱਲ ਗਏ ਤੇ ਟੁਰ ਨਾ ਸਕਣ ਜਿਵੇਂ ਪੈਰ ਗੱਡੇ ਜਾਂਦੇ ਹਨ। ਆਖਰ ਇੱਕ ਮੁਸਲਮਾਨ ਨੇ ਬਾਰਿਸ਼ ਕਰਕੇ ਸਿਰ ਪਰ ਬੋਰੀ ਪਾਈ ਹੋਈ ਸੀ, ਪੁੱਛਿਆ ਕਿ ਭਾਈ ਹੈਰਾਨ ਖਲੋਤਾ ਹੈ, ਕਿੱਥੇ ਜਾਣਾ ਈ? ਸਰਦਾਰ ਨੇ ਜਵਾਬ ਦਿੱਤਾ ਕਿ ਕਨੋਹੇ ਜਾਣਾ ਹੈ। ਉਸ ਨੇ ਕਿਹਾ, ਸਿੱਖਾਂ ਦੇ ਪਿੰਡ ਜਾਣਾ ਹੈ ਤਾਂ ਇਹ ਡੰਡੀ ਜਾਂਦੀ ਹੈ, ਅੱਗੇ ਉਹ ਪਲਾਹੀਆਂ ਦੀ ਗੜੀ ਚੰਗੀ ਹੈ, ਉੱਥੇ ਇੱਕ ਸਿੱਖ ਫਕੀਰ ਦੀ ਕੁਟੀਆ ਹੈ ਅਤੇ ਨਾਲ ਹੀ ਪਿੰਡ ਹੈ। ਇਹ ਸੁਣ ਕੇ ਜਦੋਂ ਸਰਦਾਰ ਜੀ ਨੇ ਟੁਰਨ ਦਾ ਖਿਆਲ ਕੀਤਾ ਤਾਂ ਗੱਡੇ ਹੋਏ ਪੈਰ ਝੱਟ ਪੱਟ ਤੁਰ ਪਏ। ਕੱਸੀ ਚੜ੍ਹ ਕੇ ਸੰਘਣੇ ਦਰਖਤਾਂ ਵਿੱਚ ਇੱਕ ਕੁਟੀਆ ਨਜ਼ਰ ਆਈ ਤੇ ਪਾਣੀ ਦਾ ਚਸ਼ਮਾ ਵੀ ਦਿਸਿਆ ਤੇ ਦਰਖਤਾਂ ਤੇ ਕਾਲੀ ਕੰਬਲੀ ਸੁੱਕਣੇ ਪਾਈ ਹੋਈ ਦਿਸੀ। ਇੱਧਰ ਸੰਤ ਜੀ ਨੇ 3 ਵਾਰੀ ਭਾਈ ਨੰਦ ਸਿੰਘ ਦੇ ਘਰ ਬੈਠਿਆਂ ਕਿਹਾ ਕਿ ਚਲੋ ਕੁਟੀਆ ਤੇ ਚੱਲੀਏ, ਸੰਗਤ ਆ ਰਹੀ ਹੈ, ਪਰ ਉਹ ਬਾਰਿਸ਼ ਪੈ ਰਹੀ ਹੈ ਕਰਕੇ ਟਾਲ ਛੱਡੇ। ਆਖਰ ਸੰਤ ਮਹਾਰਾਜ ਆਪ ਟੁਰ ਪਏ ਤਾਂ ਉਹ ਵੀ ਪਿੱਛੇ ਪਿੱਛੇ ਚਲਾ ਆਇਆ। ਸੰਤ ਜੀ ਅੰਦਰ ਆ ਕੇ ਬੈਠੇ ਹੀ ਸਨ ਤਾਂ ਬਾਰਿਸ਼ ਰੁਕ ਗਈ। ਆਪ ਨੇ ਕੰਬਲੀ ਸੁੱਕਣ ਲਈ ਦਰਖਤਾਂ ਉੱਪਰ ਪਾ ਦਿੱਤੀ। ਸਰਦਾਰ ਸੇਵਾ ਰਾਮ ਸਿੰਘ ਜੀ ਪੁੱਜ ਗਏ, ਨਮਸਕਾਰ ਕਰਕੇ ਬੈਠੇ ਹੀ ਸਨ ਤਾਂ ਸੰਤ ਜੀ ਮਹਾਰਾਜ ਨੇ ਕਿਹਾ, ਭਾਈ ਰਸਤਾ ਭੁੱਲ ਗਿਆ ਸੀ? ਉਸਨੇ ਕਿਹਾ, ਮਹਾਰਾਜ ਜੀ ਆਪ ਹੀ ਰਸਤਾ ਭੁਲਾਉਣ ਵਾਲੇ ਹੋ ਤੇ ਆਪ ਹੀ ਰਾਹ ਪਾਉਣ ਵਾਲੇ ਹੋ। ਕੁਟੀਆ ਦੇ ਪਾਸੇ ਦੋਹਾਂ ਚਸ਼ਮਿਆਂ ਵਿੱਚ ਆਪੇ ਫਿਰ ਪਾਣੀ ਆ ਗਿਆ ਸੀ, ਸੋ ਸੰਗਤ ਨੇ ਬੜੇ ਪ੍ਰੇਮ ਨਾਲ ਛਕਿਆ ਤੇ ਖੂਬ ਇਸ਼ਨਾਨ ਕੀਤਾ। ਇੱਥੋਂ ਆਪ ਤਰਨ ਤਾਰਨ ਆ ਗਏ, ਪ੍ਰਚਾਰ ਜਾਰੀ ਹੋ ਗਿਆ। ਇੱਧਰੋਂ ਸੰਗਰੂਰ ਵਿੱਚ ਸੂਰੀ ਦਰਵਾਜ਼ੇ ਦੇ ਬਾਹਰ ਦੀ ਧਰਮਸ਼ਾਲਾ ਵਿੱਚ ਫੌਜੀ ਸਰਦਾਰਾਂ ਨੇ ਸਤਸੰਗ ਜਾਰੀ ਕੀਤਾ ਤੇ ਭਾਈ ਵਰਿਆਮ ਸਿੰਘ ਜੀ ਨੂੰ ਅੰਮ੍ਰਿਤਸਰ ਕਿਸੇ ਚੰਗੇ ਮਹਾਤਮਾ ਨੂੰ ਲਿਆਉਣ ਵਾਸਤੇ ਭੇਜਿਆ। ਉਹ ਅੰਮ੍ਰਿਤਸਰ ਤੋਂ ਸੰਤ ਮਹਾਰਾਜ ਜੀ ਦੀ ਕਨਸੋ ਸੁਣ ਕੇ ਤਰਨ ਤਾਰਨ ਆ ਗਿਆ ਤੇ ਬੇਨਤੀ ਕਰਕੇ ਆਪ ਜੀ ਨੂੰ ਸੰਗਰੂਰ ਲੈ ਆਇਆ। ਮਸਤੂਆਣੇ ਵੀ ਖਬਰ ਹੋ ਗਈ ਤਾਂ ਸੰਤ ਗੁਲਾਬ ਸਿੰਘ ਜੀ ਤੇ ਸੰਤ ਬਿਸ਼ਨ ਸਿੰਘ ਜੀ ਕੁਛ ਸ਼ਰੀਰਾਂ ਸਮੇਤ ਲੈਣ ਆ ਗਏ। ਸੰਤ ਜੀ ਕਲਾਲ ਦੇ ਰਸਤੇ ਕਾਂਜੜੇ ਆਏ ਤੇ ਉੱਥੋਂ ਮਸਤੂਆਣੇ ਆ ਗਏ। ਇਹ ਸਾਖੀਆਂ ਜਬਾਨੀ ਭਾਈ ਕਾਨਾ, ਸਰਦਾਰ ਕਿਰਪਾਲ ਸਿੰਘ ਜੀ ਗੁਲਾਟੀ, ਠੇਕੇਦਾਰ 54 ਪਲਟਨ ਭਾਈ ਸੇਵਾ ਰਾਮ ਸਿੰਘ ਜੀ ਸੈਸ਼ਨ ਜੱਜ ਦੁਆਰਾ ਦੱਸੀਆਂ ਗਈਆਂ।